ਸਰਦਾ ਲਾਗੀ ਸੰਗੀ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਈ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਈ।
ਪ੍ਰੀਤਮ ਜਿਹੜਾ ਲੱਗਦਾ ਨਾ ਪ੍ਰੀਤਮ ਨਾਲ ਇਹਦਾ ਅਸੀਂ ਅੰਤ ਸੱਚ ਕਰਾਂਗੇ। ਸ਼ਰਧਾ ਹੁੰਦੀ ਉਹ ਭੁੱਖ ਹੈ, ਸ਼ਰਧਾ ਅੰਤ ਕਰਾਂਗੇ ਭੁੱਖ, ਸੱਚ ਦੀ ਭੁੱਖ ਸ਼ੁਰੂ ਹੋ ਗਈ। ਸੱਚੇ ਨਾਮ ਕੀ ਲੱਗਦਾ ਭੁੱਖ, ਸ਼ਰਧਾ ਲੱਗ ਗਈ ਪ੍ਰੀਤਮ ਸੱਚ ਦੀ ਭੁੱਖ ਲੱਗ ਗਈ, ਆਪਣੇ ਮੂਲ ਦੀ ਭੁੱਖ ਜਾ ਗਿਆ ਜੀ। ਇੱਕ ਤਿਲ ਰਹਿਣ ਨਾ ਜਾਈ, ਇੱਕ ਤਿਲ ਭਰ ਵੀ ਹੁਣ ਸੱਚ ਤੋਂ ਬਿਨਾ ਝੂਠ ਨਾਲ ਜੁੜਿਆ ਨਹੀਂ ਰਹਿ ਸਕਦਾ ਤੇਰੇ ਕੁੜੀ ਚ, ਇੱਕ ਤਿਲ ਵੀ ਰਹਿਣ ਨੂੰ ਜੀ ਨਹੀਂ ਕਰਦਾ। ਕਿਉਂਕਿ ਮਾਇਆ ਅੱਗ ਅਗਨ ਸਾਗਰ ਦੇ ਵਿੱਚ ਇੱਕ ਸਕਿੰਟ ਭਰ ਵੀ ਰਹਿਣ ਨੂੰ ਜੀ ਨਹੀਂ ਕਰਦਾ। ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਈ, ਮਨ ਦੇ ਅੰਦਰ ਬੁੱਧੀ ਦੇ ਅੰਦਰ ਰਵਿਆ ਹੋਇਆ ਸ਼ਾਂਤੀ ਆਈ ਹੋਈ ਹੈ ਨਾਨਕ ਸਹਿਜ ਸੁਭਾਈ, ਸਹਿਜ ਅਵਸਥਾ ਪੈਦਾ ਹੋਈ ਹੋਈ ਹੈ। ਸਹਿਜ ਚੰਗਾ ਲੱਗਦਾ, ਸਹਿਜ ਸੁਭਾਏ, ਸਹਿਜ ਵਿੱਚ ਰਹਿਣਾ ਹੀ ਟਕਾਉ ਚ ਰਹਿਣਾ ਚੰਗਾ ਲੱਗਦਾ। ਇਸ ਕਰਕੇ ਜਦ ਸੱਚਰਾਂ ਵਿਛੜਦੇ ਹਾਂ ਬੇਚੈਨੀ ਪੈਦਾ ਹੁੰਦੀ ਹੈ, ਇਸ ਕਰਕੇ ਬੇਚੈਨੀ ਤੋਂ ਬਚਣ ਵਾਸਤੇ ਇੱਕ ਸਕਿੰਟ ਵੀ ਤ੍ਰਿਕੁਟੀ ਚ ਰਹਿਣ ਦੀ ਇੱਛਾ ਨਹੀਂ ਹੈ। ਤ੍ਰਿਕੁਟੀ ਬੇਚੈਨੀ ਹੈ, ਤ੍ਰਿਕੁਟੀ ਜੇ ਚਲਿਆ ਜਾਂਦਾ ਇੱਕ ਸਕਿੰਟ ਵੀ ਉੱਥੇ ਰਹਿਣ ਨੂੰ ਜੀ ਨਹੀਂ ਕਰਦਾ। ਆਖਾਂ ਜੀਵਾਂ ਵਿਸਰੇ ਮਰ ਜਾਊ, ਤ੍ਰਿਕੁਟੀ ਚਰਦਾ ਪਿਆਰਾ ਸੱਚ ਵਿਸਰਦਾ, ਮਾਇਆ ਨਾਲ ਜੁੜਦਾ, ਹਿਰਦੇ ਚ ਆ ਕੇ ਉਹਦੇ ਨਾਲ ਜੁੜਿਆ ਰਹਿੰਦਾ। ਹਾਂਜੀ,
ਅੱਛਾ, ਮਨ ਤਨ ਅੰਤਰ ਦਾ ਕੀ ਭਾਵ ਲਵਾਂਗੇ?
ਮਨ ਬੁੱਧੀ ਦੇ ਅੰਦਰ।
ਅੱਛਾ, ਮਨ ਤਨ ਜਿਹੜਾ ਹੈਗਾ ਉਹਦੀ ਉਹ ਬੁੱਧੀ ਹੋ ਜਾਂਦੀ,
ਮਨ ਆਕਾਰ ਹੈ, ਤਨ ਉਹਦਾ ਜਿਹੜੀ ਜੋਤ ਹੈ ਵਿੱਚ ਬੁੱਧੀ ਹੋਈ ਹੈ।
ਅੱਛਾ ਜੀ,
ਜੋਤ ਬੁੱਧੀ ਹੈ, ਮਨ ਬੁੱਧੀ ਨਹੀਂ ਹੈ, ਜੋਤ ਸਰੂਪ ਹੈ, ਜੋਤ ਉਹਦਾ ਸਵੈ ਰੂਪ ਜੋਤ ਹੈ ਮਨ ਦਾ।
ਠੀਕ ਹੈ ਜੀ, ਸਹਿ ਸੁਭਾਈ ਦਾ ਮਤਲਬ ਜਾਗ੍ਰਿਤ ਅਵਸਥਾ ਹੈ ਜੀ।
ਹਾਂ,
ਇਹ ਪਹਿਲਾ ਸ਼ਲੋਕ ਸੀ, ਦੂਸਰਾ ਸ਼ਲੋਕ ਇੱਥੋਂ ਸ਼ੁਰੂ ਹੁੰਦਾ। ਹੁਣ ਕਰ ਗਹਿ ਲੀਨੀ ਸਾਜਨੈ ਜਨਮ ਜਨਮ ਕੇ ਮੀਤ, ਚਰਣੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ।
ਸਾਜਨ ਨੇ, ਮੀਤ ਨੇ ਆਪਣੇ ਨਾਲ ਜੋੜ ਲਈ ਸੁਰਤ। ਕਰ ਗਹਿ ਲੀਨੀ ਪ੍ਰੀਤਮ ਸਾਜਨ, ਜਨਮ ਜਨਮ ਕੇ ਮੀਤ, ਤਾਂ ਜਨਮ ਜਨਮ ਦਾ ਮੀਤ ਸੀ, ਪਤਾ ਹੀ ਨਹੀਂ ਸੀ ਇਸ ਗੱਲ ਦਾ, ਪਤਾ ਹੀ ਹੋਣ ਲੱਗਿਆ ਜਨਮ ਜਨਮ ਦਾ ਮੀਤ ਸੀ, ਜਨਮ ਜਨਮ ਚ ਨਾਲ ਹੀ ਰਿਹਾ। ਕਰ ਗਹਿ ਲੀਨੀ ਸਾਜਨ, ਜਨਮ ਜਨਮ ਕੇ ਮੀਤ, ਚਰਣਾ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ। ਆਪਣੇ ਚਰਣਾ ਦੀ ਦਾਸੀ, ਆਪਣੇ ਗੁਣਾਂ ਦੀ ਦਾਸੀ, ਜਿਹੜੇ ਗੁਣ ਨੇ ਨਾ, ਗੁਣਾਂ ਅੱਗੇ ਸਿਰ ਚ ਪਾਇਆ, ਕਰ ਲਈ ਨਾਨਕ ਪ੍ਰਭ ਹਿਤ ਚੀਤ। ਪ੍ਰਭ ਹਿਤਕਾਰੀ ਹੈ ਚਿੱਤ ਕਰਕੇ, ਪ੍ਰਭ ਦੇ ਚਿੱਤ ਵਿੱਚ ਸਾਡਾ ਹਿਤ ਹੈ। ਹਾਂਜੀ,
ਠੀਕ ਹੈ, ਤੇ ਪ੍ਰਭ ਦੀ ਸਾਡੇ ਨਾਲ ਜਨਮ ਜਨਮ ਦੀ ਮਿੱਤਰਤਾ ਹੀ ਸੀਗੀ, ਹੈ ਜੀ,
ਹਮੇਸ਼ਾ ਹੀ ਰਿਹਾ ਹਿੱਤ, ਉਹਦਾ ਨੀ ਹਿੱਤ ਕਿਤੇ ਗਿਆ।
ਠੀਕ ਹੈ, ਚਰਨੇ ਦਾਸੀ ਕਰ ਲਈ, ਬੁੱਧੀ ਦੀ ਗੱਲ ਹੋਈ ਹੈ ਜੀ।
ਹਾਂ, ਬੁੱਧੀ ਨੂੰ ਚਰਨੇ ਦਾਸੀ ਕਰ ਲਿਆ।
ਠੀਕ ਹੈ ਜੀ, ਸ਼ੰਤ, ਹੁਣ ਇੱਥੇ ਜਿਹੜਾ ਸ਼ੰਤ ਸ਼ਬਦ ਲਿਖਿਆ ਇਹਨਾਂ ਨੇ, ਸ਼ੰਤ ਸ਼ਬਦ ਔਂਕੜ ਨਾਲ ਲਿਖਿਆ, ਪਰ ਬਹੁਤ ਜਗ੍ਹਾ ਛੰਤ ਸ਼ਬਦ ਮੁਕਤਾ ਵੀ ਲਿਖਿਆ ਹੋਇਆ, ਇਹ ਵੀ ਨਹੀਂ ਪਤਾ ਲੱਗਦਾ ਵੀ ਕਿਹੜਾ ਇੱਥੇ ਰੂਲ ਲੱਗਦਾ।
ਇਹ ਛੰਤ ਦਾ ਮੈਨੂੰ ਨਹੀਂ ਲੱਗਦਾ, ਪਤਾ ਇੱਕੋ ਹੀ ਹੈ, ਇਹ ਵੀ ਗੌਰ ਕਰਿਓ ਤੁਸੀਂ, ਇੱਥੇ ਇੱਕੋ ਹੀ ਪਤਾ ਲੱਗਦਾ ਮੈਨੂੰ, ਇਹ ਤਾਂ ਕਰਕੇ ਵੀ ਹੈ, ਕਿਤੇ ਗਲਤੀਆਂ ਵੀ ਕਰਕੇ ਹੋਣੇ ਨੇ, ਕਿਤੇ ਐਂ ਹੋਊ, ਕਿਤੇ ਲਾਪਰਵਾਹੀ ਹੋ ਗਈ ਇਹਨਾਂ ਦੀ।
ਦੋ ਰੂਪਾਂ ਚ ਲਿਖਿਆ ਹੈ, ਉਹ ਦੇਖਾਂਗੇ ਵੀ ਕਿਆ ਸਿੰਗੁਲਰ ਪਲੂਰਲ ਵੀ ਚੱਲਦਾ ਛੰਤ ਸ਼ਬਦ ਚ।
ਹਾਂ ਹਾਂ ਹਾਂ, ਇਹ ਤੇ ਪਤਾ ਇੱਕੋ ਹੀ ਹੈ ਨਾ,
ਇੱਥੇ ਪਤਾ ਇੱਕ ਹੀ ਹੈ। ਹਾਂਜੀ, ਠੀਕ ਹੈ, ਸ਼ਲੋਕ ਇੱਥੇ ਦੋ ਸੀਗੇ, ਪਰ ਸ਼ਲੋਕ ਦਾ ਨੀ ਪਤਾ ਲੱਗਦਾ, ਬਹੁਤ ਜਗ੍ਹਾ ਇੱਕ ਸ਼ਲੋਕ ਤੇ ਵੀ ਔਂਕੜ ਲੱਗ ਜਾਂਦਾ।
ਉਹ ਕਹਿੰਦਾ ਚੱਲ ਔਂਕੜ ਲਾਤਾ ਨਾ ਲਾਤਾ ਕੋਈ ਫਰਕ ਨਹੀਂ, ਉਹ ਇਹ ਗੌਰ ਕੀਤੀ ਉਹਨਾਂ ਨੇ ਵੀ ਕਿਉਂ ਇੱਥੇ ਔਂਕੜ ਹੈ ਕਿਉਂ ਨਹੀਂ, ਉਹਨਾਂ ਨੇ ਲਾਪਰਵਾਹੀ ਕਰ ਲਈ।
ਠੀਕ ਹੈ ਜੀ,
ਹਾਂਜੀ,
ਰੁੱਤੀ ਬਰਸ ਸਹੇਲੀਆਂ ਸਾਵਣ ਭਾਦਵੇਂ ਆਨੰਦ ਜੀਓ ਘਣ ਉਨਵੀ ਉੱਠੇ ਜਲ ਥਲ ਪੂਰਿਆ ਮਕਰੰਦ ਜੀਓ।
ਬਰਸਾਤ ਦੀ ਰੁੱਤ, ਰੁੱਤੀ ਬਰਸ, ਜਦ ਬਾਰਿਸ਼ ਹੁੰਦੀ ਹੈ, ਸੁਹੇਲੀਆਂ ਲਫ਼ਜ਼ ਹੈ ਬਹੁ ਬਚਨ, ਸੁਹੇਲਿਆਂ ਨੂੰ ਕਹਿੰਦੇ ਨੇ ਜਿਹਨਾਂ ਦਾ ਹੇਲ ਮੇਲ ਹੋ ਜਾਵੇ, ਚੰਗਾ ਪ੍ਰੇਮ ਹੋਵੇ, ਇੱਕ ਦੂਜੇ ਤੇ ਭਰੋਸਾ ਹੋਵੇ, ਉਹ ਸੁਹੇਲ ਹੁੰਦਾ। ਜਿਵੇਂ ਸੰਗਤ ਜਦ ਹੋ ਜਾਂਦੀ ਹੈ ਨਾ, ਜਦ ਸੱਚ ਪੈਦਾ ਹੁੰਦਾ, ਜਿਹੜੀ ਸੱਚ ਨਾਲ ਜੁੜਦੀ ਸੰਗਤ ਆ ਇੱਕ ਦੂਜੇ ਦੀ ਸੇ ਉੱਥੇ ਸੁਹੇਲ ਹੁੰਦਾ ਚੰਗਾ ਹੇਲ ਸੁਹੇਲ ਚੰਗਾ ਮੇਲ ਮਿਲਾਪ ਯਾਨੀ ਕਪਟ ਰਹਿਤ ਮੇਲ ਮਿਲਾਪ ਸਵਾਰਥ ਰਹਿਤ ਮੇਲ ਮਿਲਾਪ ਸੁਹੇਲ ਹੁੰਦਾ ਮੇਲ ਮਿਲਾਪ ਹੈ ਸਵਾਰਥ ਨਹੀਂ ਹੈ ਵਿੱਚ ਜਦੋਂ ਸੱਚ ਦਾ ਗਿਆਨ ਪ੍ਰਗਟ ਹੁੰਦਾ ਹੈ ਨਾਮ ਪ੍ਰਗਟ ਹੁੰਦਾ ਤਾਂ ਜਿਹੜੇ ਸੱਚ ਦੇ ਪ੍ਰੇਮੀ ਹੁੰਦੇ ਨੇ ਸਚਿਆਰੇ ਹੁੰਦੇ ਨੇ ਉਹਨਾਂ ਦਾ ਆਪਸ ਵਿੱਚ ਹੇਲ ਮੇਲ ਜਿਹੜਾ ਹੁੰਦਾ ਹੈ ਮੇਲ ਮਿਲਾਪ ਹੁੰਦਾ ਜਿਹੜਾ ਉਹ ਸਵਾਰਥ ਦਾ ਨਹੀਂ ਹੁੰਦਾ ਉਹਨੂੰ ਸੁਹੇਲੀਆਂ ਕਹਿੰਦੇ ਨੇ ਸਾਵਣ ਭਾਦਵੇਂ ਆਨੰਦ ਜੀ ਉਹ ਜਿਵੇਂ ਸਾਵਣ ਭਾਦੋ ਦਾ ਮਹੀਨਾ ਹੁੰਦਾ ਸਾਰੇ ਦਰਖਤਾਂ ਨੂੰ ਹਰੇ ਭਰੇ ਹੋ ਜਾਂਦੇ ਨੇ ਐਵੇਂ ਸਾਰੇ ਹਿਰਦੇ ਹਰੇ ਭਰੇ ਹੋ ਜਾਂਦੇ ਨੇ ਸਾਰੇ ਦਰਖਤਾਂ ਦੇ ਵਿੱਚ ਬਨਸਪਤੀ ਚ ਆਨੰਦ ਹੋ ਜਾਂਦਾ ਐਵੇਂ ਆਨੰਦ ਲੈਣ ਵਾਸਤੇ ਇਕੱਠੇ ਜਿਹੜੇ ਹੁੰਦੇ ਨੇ ਉਹਨਾਂ ਦਾ ਮੇਲ ਮਿਲਾਪ ਹੁੰਦਾ
ਠੀਕ ਹੈ ਜੀ ਜਦੋਂ ਮੇਲ ਮਿਲਾਪ ਹੋ ਗਿਆ ਤਾਂ ਬਰਸ ਰੁੱਤ ਆ ਗਈ ਜਦੋਂ ਦੂਰ ਹੈ ਤਾਂ ਗਰਮ ਗ੍ਰੀਸ਼ਮ ਰੁੱਤ ਹੈ ਜੀ
ਹਾਂਜੀ
ਕਣ ਉਨਵ ਉੱਠੇ ਜਲ ਥਲ ਪੂਰਿਆ ਮਕਰੰਦ ਜੀਉ
ਬੱਦਲ ਨੇ ਜਿਹੜੇ ਬਹੁਤ ਡੇਢਿਆਂ ਵਰਸਦੇ ਨੇ ਉਨਵ ਵਰਸਾ ਦੀ ਚਰਤਾਰਾ ਉਤਮ ਸ਼ਬਦ ਸਵਾਲਣ ਹਾਰਾ ਉਨਵ ਡੇਢੇ ਹੋ ਕੇ ਵਰਸਣ ਨਵ ਦੇ ਵਿੱਚ ਆਕਾਸ਼ ਦੇ ਵਿੱਚੋਂ ਡੇਢੇ ਹੋ ਕੇ ਵਰਸਣ ਉਸ ਲੈਵਲ ਦੀ ਗੱਲ ਕਰਨੀ ਜਿਹੜੇ ਲੈਵਲ ਦਾ ਉਹ ਆਦਮੀ ਕੋਲ ਗਿਆਨ ਹੈ ਜਿੱਥੇ ਉਹਦਾ ਖੜਾ ਗਿਆਨ ਉੱਥੇ ਹੀ ਉਹਨੂੰ ਚੱਕ ਲੈਣ ਉੱਥੇ ਜਲ ਥਲ ਪੂਰੇ ਆ ਮਕਰੰਦ ਜੀਓ ਜਿੱਥੇ ਥਲ ਸੀ ਜਿੱਥੇ ਸੁੱਕਾ ਸੀ ਖੁਸ਼ਕੀ ਸੀ ਇਹਦੇ ਵਿੱਚ ਉੱਥੇ ਜਲ ਵਰਸਿਆ ਉੱਥੇ ਜਲ ਵਰਸ ਗਿਆ ਪੂਰੇ ਆ ਪੂਰਾ ਵਰਸ ਗਿਆ ਭਰ ਗਿਆ ਹਿਰਦੇ ਗਿਆਨ ਨਾਲ ਪਰ ਉਹਦੇ ਵਿੱਚ ਕੀ ਹੈ ਮਕਰੰਦ ਜਿਵੇਂ ਫੁੱਲ ਦੇ ਵਿੱਚ ਪਾਣੀ ਹੁੰਦਾ ਉਹਦੇ ਚ ਖੁਸ਼ਬੂ ਔਰ ਮਿਠਾਸ ਦੋਏ ਚੀਜ਼ਾਂ ਇਕੱਠੀਆਂ ਹੁੰਦੀਆਂ ਐਸਾ ਸੱਚ ਦਾ ਉਪਦੇਸ਼ ਖੁਸ਼ਬੂ ਔਰ ਮਿਠਾਸ ਵਾਲਾ ਜਿਵੇਂ ਫੁੱਲਾਂ ਦੇ ਵਿੱਚ ਉਹ ਅਸਰ ਆਉਂਦਾ ਨਾ ਹਿਰਦੇ ਵਿੱਚ ਐਸਾ ਅਸਰ ਪੈਦਾ ਹੋਇਆ ਹਿਰਦਾ ਕੰਮ ਜਿਆਦਾ ਖਿੜਦਾ ਕਿ ਮਿਠਾਸ ਔਰ ਖੁਸ਼ਬੂ ਵਾਲਾ ਹਾਂਜੀ
ਕਰੰਦ ਸ਼ਹਿਦ ਨੂੰ ਕਹਿੰਦੇ ਵੈਸੇ
ਕਰੰਦ ਉਹ ਰਸ ਹੈ ਇਹਦੇ ਵਿੱਚ ਖੁਸ਼ਬੂ ਔਰ ਮਿਠਾਸ ਦੋਏ ਹੁੰਦੇ ਨੇ ਕੱਲੀ ਖੁਸ਼ਬੂ ਛੱਡ ਕੇ ਮੱਖੀ ਕੱਲਾ ਛਾਇਆ ਕਰਦੀ ਹੈ ਮਿੱਠਾ ਉਹ ਚੋਂ ਮਿੱਠਾ ਇੱਕ ਪਾਸੇ ਕਰ ਲੈਣਾ ਉਹ ਸ਼ਹਿਦ ਹੈ ਖੁਸ਼ਬੂ ਨਹੀਂ ਹੁੰਦੀ ਉਹ ਪਿਛਾ ਚ ਜੋ ਰਸ ਕੱਢੀ ਹੈ ਖੁਸ਼ਬੂ ਔਰ ਮਿੱਠਾ ਦੋਏ ਹੁਣ ਉਹ ਕਰੰਦ ਹੈ ਭੌਰਾ ਉਹ ਦੋਏ ਚੀਜ਼ਾਂ ਨੇ
ਅੱਛਾ ਜੀ ਤੇ ਜਿਹੜੀ ਆ ਹੈਗੀ ਹੈ ਸ਼ਹਿਦ ਦੀ ਮੱਖੀ ਉਹ
ਕੱਲਾ ਮਿੱਠਾ ਛੱਡ ਕਰ ਲੈਂਦੀ ਹੈ ਹਾਂਜੀ
ਪ੍ਰਭ ਪੂਰ ਰਹਿਆ ਸਰਬ ਠਾਈ ਹਰੀ ਨਾਮ ਨਵਨਿਧ ਗ੍ਰਹਿ ਭਰੇ ਕਿਮਰ ਸਵਾਮੀ ਅੰਤਰ ਜਾਮੀ ਕੁੱਲ ਸਮੂਹਾ ਸਭ ਤਰੇ
ਪ੍ਰਭ ਹੈ ਜਿਹੜਾ ਸਾਰਿਆਂ ਜਗ੍ਹਾ ਹੀ ਪੂਰਾ ਕਰ ਲਿਆ ਉਹ ਤਾਂ ਸਾਰੇ ਹਿਰਦਿਆਂ 'ਚ ਬੈਠਾ ਪੂਰਾ ਕਰ ਲੂ ਪਰ ਉਹ ਮਿਲੇ ਕੁਛ ਬਾਹਰੋਂ ਤਾਂ ਹੀ ਪੂਰਾ ਕਰੇ ਹਰ ਨਾਮ ਨਵਨਿਧ ਗ੍ਰਹਿ ਭਰੇ ਜਿੱਥੇ ਜਿੱਥੇ ਹਰ ਨਾਮ ਨਿਧ ਮਿਲ ਗਿਆ ਉਹਨਾਂ ਨੂੰ ਜਿੱਥੇ ਨਾਮ ਮਿਲ ਗਿਆ ਗਿਆਨ ਮਿਲ ਗਿਆ ਸੱਚ ਦਾ ਉੱਥੇ ਪਰਮ ਨੇ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਚਿੱਤ ਨੇ ਆਪਣਾ ਸਮਝ ਕੇ ਮਨ ਜਿੱਤੇ ਕਹੋ ਕੇ ਪੂਰਾ ਕਰਨਾ ਸ਼ੁਰੂ ਕਰਤਾ ਘਾਟਾ ਆਪਣਾ ਜਿਹੜੇ ਕੰਮ ਆਇਆ ਸੀ ਜਿਹੜਾ ਲਾਹ ਲੈਣਾ ਸੀ ਲਾਹ ਲੈਣਾ ਸ਼ੁਰੂ ਕਰਤਾ ਨਵ ਨੇ ਤਾਂ ਨਵਾਂ ਖਜ਼ਾਨਾ ਗ੍ਰਹਿ ਭਰੇ ਨਵੇਂ ਗਿਆਨ ਨਾਲ ਹਿਰਦਾ ਭਰ ਗਿਆ ਆਪਣੇ ਦਵਾ ਦਾ ਹਿਰਦੇ ਭਰ ਲਾ ਕੇ ਸੁਣ ਕੇ ਜਦੋਂ ਨਵਾਂ ਗਿਆਨ ਮਿਲਿਆ ਦਵਾ ਦਾ ਇਕੱਠਾ ਕਰਨ ਲੱਗ ਗਏ ਆਪਣੇ ਕੰਮ ਲੱਗ ਗਏ ਸਿਮਰ ਸਵਾਮੀ ਅੰਤਰ ਜਾਮੀ ਕੁੱਲ ਸਮੂਹਾ ਸਭ ਤਰੇ ਆਪਣੇ ਸਵਾਮੀ ਅੰਤਰ ਜਾਮੀ ਨੂੰ ਸਿਮਰ ਕੇ ਸਮਰਨ ਕਰਕੇ ਚੇਤਾ ਕਰਕੇ ਕੁੱਲ ਸਮੂਹਾ ਸਾਰੇ ਕੁੱਲ ਨੇ ਹੀ ਮਨੁੱਖਾ ਕੁੱਲ ਨੇ ਸਭ ਤਰੇ ਸਾਰੇ ਹੀ ਤਰ ਗਏ ਸਾਰੀ ਉਹ ਕੁੱਲ ਤਰ ਸਕਦੀ ਹੈ ਜਿਹੜੇ ਕੁੱਲ ਦਾ ਮਤਲਬ ਸਾਰੇ ਮਨੁੱਖ ਦੀਆਂ ਹੋਰ ਮਾਤਰ ਨੂੰ ਧਾਲ ਨਹੀਂ ਹੋ ਜਾਣਗੇ ਉਹਨਾਂ ਦੀ ਕੁੱਲ ਹੈ ਫਿਰ ਬਣੂ ਇਹਨਾਂ ਦੀ ਅੱਡ ਕੁੱਲ ਬਣ ਜਾਣੀ ਹੈ ਫਿਰ ਇਹ ਕੁੱਲ ਤਰੂਗੀ ਸਚਿਆਰਿਆਂ ਦੀ ਕੁੱਲ ਭਗਤਾਂ ਦੀ ਕੁੱਲ ਨਿਮਲ ਕੁੱਲ ਹੈ ਮਹਿਰ ਤੋਂ ਰਹਿਤ ਕੁੱਲ ਮਾਇਆ ਤੋਂ ਰਹਿਤ ਕੁੱਲ ਨਿਮਲ ਕੁੱਲ ਨਾਨਕ ਦੀ ਹੈ ਨਿਮਲ ਕੁੱਲ ਭਗਤਾਂ ਦੀ ਹੈ ਨਿਮਲ ਕੁੱਲ ਹੋਜੂ ਮਹਿਰ ਰਹਿਤ ਕੁੱਲ ਹੋਜੂ ਇਹਨਾਂ ਦੇ ਅੰਦਰ ਮਹਿਲ ਨਹੀਂ ਰਹਿਣੀ ਕਿਸੇ ਦੇ ਪ੍ਰਤੀ ਵੀ ਹਾਂਜੀ
ਪ੍ਰਿਯ ਰੰਗੀ ਜਾਗੇ ਨਹਿ ਛਿੱਦਰ ਲਾਗੇ ਕਿਰਪਾਲ ਸਦ ਬਖਸ਼ਿੰਦ ਜੀਓ ਮਿਰਵੰਤ ਨਾਨਕ ਹਰੀਕੰਤ ਪਾਇਆ ਸਦਾ ਮਨੀ ਭਾਵੰਦ ਜੀਓ।
ਪ੍ਰੀ ਰੰਗ ਜਾਗੇ, ਜਿਹੜੇ ਪ੍ਰਿਆ ਦੇ ਰੰਗ ਚ ਸੱਚ ਦੇ ਰੰਗ ਚ ਜਾਗ ਪਏ, ਸੱਚ ਦਾ ਗਿਆਨ ਲੈ ਕੇ ਜਾਗ ਪਏ, ਐ ਛਿੱਤਰ ਲੱਗ ਗਏ, ਉਹਨਾਂ ਨੂੰ ਫਿਰ ਛਿੱਤਰ ਨਹੀਂ ਲੱਗਦਾ, ਉਹਨਾਂ ਚ ਸੁਰਾਖ ਨਹੀਂ ਹੋ ਸਕਦਾ, ਉਹਨਾਂ ਦੇ ਵਿੱਚ ਕੋਈ ਤੀਰ ਨਹੀਂ ਛੇਕ ਕਰ ਸਕਦਾ। ਕਿਰਪਾਲ ਸਦ ਬਖਸ਼ਣ ਜੀਓ, ਪਰਮੇਸ਼ਰ ਸਦਾ ਉਹਨਾਂ ਨੂੰ ਬਖਸ਼ਣ ਹਾਰਾ ਹੈ, ਉਹ ਬਖਸ਼ ਦਿੰਦਾ ਸਾਰੇ ਹੀ ਉਹਨਾਂ ਨੂੰ ਬਖਸ਼ਦਾ ਹੈ, ਉਹਨਾਂ ਤੇ ਕਿਰਪਾ ਘਨੇਰੀ ਹੁੰਦੀ ਹੈ। ਕਿਰਪਾਲ ਸਦ ਬਖਸ਼ਣ ਜੀਓ, ਉਹ ਬਖਸ਼ਿਤ ਕਰਦਾ ਉਹਨਾਂ ਨੂੰ, ਉਹਨਾਂ ਦੀ ਸਮਰਤ ਬਖਸ਼ਦਾ ਉਹਨਾਂ ਨੂੰ, ਸਮਰਤ ਬਖਸ਼ਦਾ ਉਹਨਾਂ ਨੂੰ। ਬਿਨਵੰਤ ਨਾਨਕ ਹਰ ਕਵਤ ਪਾਇਆ, ਸਦਾ ਮਨ ਭਾਵੰਤ ਜੀਓ। ਨਾਨਕ ਬੇਨਤੀ ਕਰਦਾ, ਉਹਨਾਂ ਨੇ ਉਹ ਕਵਤ ਪਾ ਲਿਆ, ਆਪਣੇ ਮੂਲ ਦੀ ਪ੍ਰਾਪਤੀ ਕਰ ਲਈ ਹੈ, ਸੱਚ ਦੀ ਪ੍ਰਾਪਤੀ ਕਰ ਲਈ ਹੈ, ਸੱਚ ਨਾਲ ਜੁੜ ਗਏ ਨੇ, ਸਦਾ ਮਨ ਭਾਵੰਤ ਜੀਓ, ਜਿਹੜਾ ਸਦਾ ਮਨ ਨੂੰ ਭਾਉਣ ਵਾਲਾ ਹੈ। ਸੰਸਾਰੀ ਕਵਤ ਸਦਾ ਮਨ ਨੂੰ ਭਾਉਣ ਵਾਲੇ ਨਹੀਂ ਹੁੰਦੇ, ਪਰ ਉਹ ਸਦਾ ਮਨ ਨੂੰ ਭਾਉਣ ਵਾਲਾ ਹੈ, ਸੱਚ ਸ਼ਬਦ ਗੁਰੂ ਸਦਾ ਹੀ ਮਨ ਨੂੰ ਭਾਉਣ ਵਾਲਾ। ਹਾਂਜੀ,
ਇੱਥੇ ਹਰੀ ਸ਼ਬਦ ਹੈਗਾ ਇਸਤਰੀਵਾਚਕ ਤੇ ਕੰਤ ਸ਼ਬਦ ਹੈਗਾ ਪੁਰਸ਼ਵਾਚਕ। ਬਿਨਵੰਤ ਨਾਨਕ ਹਰੀ ਕੰਤ ਪਾਇਆ, ਜੋਤ ਸਰੂਪੀ ਕੰਤ ਹੈ।
ਹਾਂ, ਜੋਤ ਸਰੂਪੀ ਕੰਤ ਹੈ।
ਠੀਕ ਹੈ ਜੀ, ਕੋਈ ਸਰੀਰਕ ਰੂਪ ਵਿੱਚ ਕੰਤ ਨਹੀਂ ਪਾਇਆ।
ਹਾਂ, ਮਾਇਆ ਦੇ ਰੂਪ ਚ ਤਾਂ ਫਿਰ ਸਦਾ ਭਾਵੰਤ ਹੁੰਦਾ ਹੀ ਨਹੀਂ।
ਠੀਕ ਹੈ ਜੀ, ਇੱਥੇ ਚੌਥੇ ਛੰਤ ਦੀ ਸਮਾਪਤੀ ਹੈ। ਇਸ ਲੇਖ ਵਿੱਚ ਦੋ ਸ਼ਲੋਕ ਚੱਲ ਰਹੇ ਆ, ਇੱਕ ਛੰਤ ਤੇ ਇੱਥੇ ਚੌਥੇ ਛੰਤ ਦੀ ਸਮਾਪਤੀ ਹੋਈ ਹੈ ਜੀ।
ਹਾਂਜੀ।